ਥੋੜਾ ਜਿਹਾ ਆ ਧੱਗਾ ਅੱਜ ਇਹਨੂੰ ਥੋੜਾ ਜਿਹਾ ਭਾਰਾ ਕਰਕੇ ਬੋਲ ਸਿੱਧ ਦਾ ਬੁੱਧ ਦਾ ਮਤਲਬ ਹੁੰਦਾ ਦੇਣਾ ਸਦਾ ਹੀ ਸਿੱਧੀਆਂ ਦੇ ਦੇਣ ਵਾਲੇ ਹੋ ਸਦਾ ਹੀ ਬੁੱਧ ਦਾ ਬੁੱਧੀ ਦੇ ਦੇਣ ਵਾਲੇ ਹੋ ਬਿਰਧ ਕਰਤਾ ਬੁੱਧੀ ਵਿੱਚ ਵਾਧਾ ਵੀ ਤੁਸੀਂ ਕਰਦੇ ਹੋ ਤੇ ਸਿੱਧੀਆਂ ਵਿੱਚ ਵਾਧਾ ਵੀ ਤੁਸੀਂ ਕਰਦੇ ਹੋ ਦਿਮਾਗ ਵਿੱਚ ਵੀ ਬੁੱਧੀ ਵਿੱਚ ਵੀ ਮਾਇਆ ਵਿੱਚ ਵੀ ਹਰੇਕ ਚੀਜ਼ ਚ ਵਾਧਾ ਤੁਸੀਂ ਕਰਨਾ ਹੁੰਦਾ ਅਦੋ ਉਰਧ ਅਰਧੰ ਅਗੰ ਓ ਗਹਰਤਾ ਅਦੋ ਅਦੋ ਗਤੀ ਨੂੰ ਚਲਿਆ ਗਿਆ ਫਲਾਨਾ ਅਦੋ ਹੁੰਦਾ ਨੀਵਾਂ ਪਤਾਲ ਉਰਧ ਹੁੰਦਾ ਉੱਪਰ ਆਕਾਸ਼ ਅਰਧੰ ਹੁੰਦਾ ਵਿਚਾਲੇ ਅਰਧ ਅਰਧੋ ਅਰਧ ਸਵਾਹੰ ਪੰਜਾਹ ਪਰਸੈਂਟ ਅੱਧੋ ਅੱਧ ਮਤਲਬ ਕਿ ਆਕਾਸ਼ ਵਿੱਚ ਪਤਾਲ ਵਿੱਚ ਤੇ ਉੱਪਰ ਧਰਤੀ ਦੇ ਉੱਪਰ ਵੀ ਹਰ ਜਗ੍ਹਾ ਤੇ ਤਿੰਨਾਂ ਥਾਵਾਂ ਦੇ ਉੱਤੇ ਤੁਸੀਂ ਹਾਜ਼ਰ ਨਾਜ਼ਰ ਰਹਿੰਦੇ ਹੋ ਸਾਰਿਆਂ ਥਾਵਾਂ ਤੇ ਹੋ ਅਧੋ ਜਿਹੜੇ ਬਿਲਕੁਲ ਨੀਵੇਂ ਨੇ ਉਹ ਜਦ ਉਰਧ ਉੱਪਰ ਨੂੰ ਜਾਣ ਲੱਗਦੇ ਨੇ ਉਹਨਾਂ ਨੂੰ ਰੁਕਾਵਟ ਖੜੀ ਹੋ ਜਾਂਦੀ ਪਾਪਾਂ ਦੀ ਉਹ ਵਿਚਕਾਲੀ ਅਰਧੰ ਵਿਚਾਲੇ ਹੀ ਅੜ ਜਾਂਦੇ ਨੇ ਤਾਂ ਉਹਨਾਂ ਦੇ ਪਾਪਾਂ ਨੂੰ ਫਿਰ ਤੁਸੀਂ ਨਾਸ ਕਰਕੇ ਉਹਨਾਂ ਦੀ ਤਰੱਕੀ ਵੀ ਤੁਸੀਂ ਕਰ ਦਿੰਦੇ ਹੋ ਅਗੰ ਓਗ ਹਰਤਾ ਅਗੰ ਜਿਹੜੇ ਪਾਪ ਨੇ ਓਗ ਮਤਲਬ ਸਮੂਹ ਇਹਨਾਂ ਨੂੰ ਹਰਤਾ ਨਾਸ ਕਰਨ ਵਾਲੇ ਅਗੰ ਮਤਲਬ ਪਾਪ ਓਗ ਸਾਰੇ ਸਮੂਹ ਪਾਪ ਨੂੰ ਹਰਤਾ ਨਾਸ ਕਰਨ ਵਾਲੇ ਹੋ ਤੁਸੀਂ ਚਾਹੇ ਕੋਈ ਬੰਦਾ ਨੀਚ ਹੈ ਚਾਹੇ ਕੋਈ ਮੱਧਮ ਹੈ ਚਾਹੇ ਕੋਈ ਬਿਲਕੁਲ ਹੀ ਉੱਪਰ ਉੱਤਮ ਹੈ ਸਾਰਿਆਂ ਵਿੱਚ ਜਿਹਦੇ ਵੀ ਕੋਈ ਪਾਪ ਹੋਣਗੇ ਉਹ ਤੁਸੀਂ ਨਾਸ ਕਰਦੇ ਹੋ ਪਰੰ ਪਰਮ ਪਰਮੇਸ਼ਵਰੰ ਪ੍ਰੋਛ ਪਾਲੰ ਉਹ ਜਿਹੜਾ ਸਾਰਿਆਂ ਨਾਲੋਂ ਵੱਡਾ ਪਰਮੇਸ਼ਵਰ ਹੈ ਨਾ ਪਰੰ ਦਾ ਪਰੇ ਪਰਮ ਪਰਮ ਪਰਮੇਸ਼ਵਰੰ ਸੁਰੰਗ ਹੁੰਦਾ ਪਵਿੱਤਰ ਪਹਿਲਾਂ ਜੀਵ ਜੀਵ ਤੋਂ ਬਾਅਦ ਇਹਨਾਂ ਦੇ ਪਿੱਤਰ ਪਿੱਤਰ ਤੋਂ ਬਾਅਦ ਦੇਵਤੇ ਦੇਵਤਿਆਂ ਤੋਂ ਬਾਅਦ ਫਿਰ ਬ੍ਰਹਮਾ ਵਿਸ਼ਨੂੰ ਮਹੇਸ਼ ਸ਼ੁਣੀ ਇਹਨਾਂ ਤੋਂ ਵੀ ਪਰੇ ਹੋ ਕੇ ਪਰੋਛ ਮਤਲਬ ਹੁੰਦਾ ਗੁਪਤ ਪਾਲਣ ਤੁਸੀਂ ਜੀਵਾਂ ਦੀ ਗੁਪਤ ਪਾਲਣਾ ਕਰਦੇ ਹੋ ਪਰੇ ਤੋਂ ਪਰੇ ਹੋ ਪਰੇ ਤੋਂ ਪਰੇ ਹੋ ਜੇ ਤਾਂ ਐਂ ਅਰਥ ਕਰ ਲਈਏ ਸਿੱਧੇ ਹੀ ਜੇ ਤਾਂ ਇਉਂ ਹੀ ਕਹਿ ਦਈਏ ਵੀ ਰੱਬ ਪਰੇ ਤੋਂ ਪਰੇ ਤੋਂ ਪਰੇ ਤੋਂ ਪਰੇ ਹੈ ਇਹ ਤਾਂ ਹੋ ਗਿਆ ਸਿੱਧਾ ਜਿਹਾ ਅਰਥ ਪਰ ਪਰੇ ਤੋਂ ਪਰੇ ਕੀ ਮਤਲਬ ਹੋਇਆ ਇਹ ਦੇਵ ਪਹਿਲਾਂ ਸਾਰਿਆਂ ਨਾਲੋਂ ਸ਼੍ਰੋਮਣੀ 84 ਲੱਖ ਜੂਨ ਵਿੱਚ ਸਾਰਿਆਂ ਨਾਲੋਂ ਸ਼੍ਰੋਮਣੀ ਬੰਦਾ ਹੈ ਮਤਲਬ ਕਿ 84 ਤੋਂ ਉੱਪਰ ਬੰਦਾ ਬੰਦੇ ਤੋਂ ਉੱਪਰ ਦੇਵਤੇ ਦੇਵਤੇ ਤੋਂ ਉੱਪਰ ਤਿੰਨੇ ਦੇਵਤੇ ਫਿਰ ਉੱਤੇ ਮਾਇਆ ਫਿਰ ਉਸ ਤੋਂ ਉੱਤੇ ਹੋ ਤੁਸੀਂ ਗੁਪਤ ਪਾਲਣਾ ਕਰਨ ਵਾਲੇ ਸਾਡੀ ਗੁਪਤ ਰੂਪ ਵਿੱਚ ਪਾਲ ਦੇ ਕੋਲੇ ਹੀ ਖੜੇ ਹੁੰਦੇ ਹੋ ਰੋਜੀ ਰੋਟੀ ਜਿਹਨੂੰ ਜਿਹਨੂੰ ਦੇਣੀ ਆ ਉਹ ਸਭ ਜਾਣਦੇ ਹੋ ਤੁਸੀਂ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਹੇ ਦਿਆਲੂ ਦਾਤੇ ਪਰਮੇਸ਼ਰ ਜੀ ਸਦਾ ਸਦਾ ਵਾਸਤੇ ਸਰਬਦਾ ਸਰਬਦਾ ਸਾਰੇ ਸਮਿਆਂ ਵਿੱਚ ਸਿੱਧ ਭਾਵ ਪ੍ਰਸਿੱਧ ਹੋ ਮਸ਼ਹੂਰ ਹੋ ਤੁਸੀਂ ਸਾਰਿਆਂ ਨਾਲੋਂ ਵੱਡੇ ਹੋ ਅਛੇਦੀ ਅਭੇਦੀ ਅਨਾਮੰਗ ਅਕਾਮੰਗ ਅਛੇਦੀ ਹੁੰਦਾ ਛੇਦਾ ਕਰਨਾ ਕਿਸੇ ਚੀਜ਼ ਚ ਕੱਟਣਾ ਕੱਪੜਾ ਛੇਦਿਆ ਗਿਆ ਕੱਟਿਆ ਗਿਆ ਹੁਣ ਇੱਕ ਹੁੰਦਾ ਭੇਦੀ ਭੇਦਣਾ ਕਿਸੇ ਚੀਜ਼ ਨੂੰ ਜਿਵੇਂ ਪਹਾੜ ਦੇ ਵਿੱਚ ਕੋਈ ਚੀਜ਼ ਮਾਰ ਕੇ ਉਹਨੂੰ ਭੇਦ ਦਈਏ ਕੱਟ ਦਈਏ ਨਾ ਤਾਂ ਤੁਹਾਨੂੰ ਕੋਈ ਛੇਦਾ ਕਰ ਸਕਦਾ ਨਾ ਕੋਈ ਤੁਹਾਨੂੰ ਭੇਦਾ ਕਰ ਸਕਦਾ ਭਾਵ ਤੁਹਾਨੂੰ ਨਾ ਕੋਈ ਕੱਟ ਸਕਦਾ ਨਾ ਵੱਢ ਸਕਦਾ ਨਾ ਡੋਬ ਸਕਦਾ ਨਾ ਕੋਈ ਸਾੜ ਸਕਦਾ ਕੁਛ ਨਹੀਂ ਹੁੰਦਾ ਤੁਹਾਨੂੰ ਅਨਾਮੰਗ ਨਾਮ ਤੋਂ ਰਹਿਤੋਂ ਅਕਾਮੰਗ ਕਾਮਨਾ ਤੋਂ ਰਹਿਤੋਂ ਤੁਸੀਂ ਸਮਸਤੋ ਪਰਾਜੀ ਸਮਸਤੋ ਪੱਤੇ ਦੇ ਹੋੜੇ ਚ ਊੜਾ ਨਿਕਲਣਾ ਉਪਰਾਜੀ ਉਪਰਾਜ ਹੁੰਦਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਸਾਰਿਆਂ ਨੂੰ ਪੈਦਾ ਕਰਨ ਵਾਲੇ ਵੀ ਤੁਸੀਂ ਆਪ ਹੋ ਸਮਸਤਸਤ ਧਾਮੰਗ ਫਿਰ ਸਾਰਿਆਂ ਘਰਾਂ ਵਿੱਚ ਹਿਰਦਿਆਂ ਰੂਪੀ ਘਰਾਂ ਵਿੱਚ ਵੀ ਤੁਸੀਂ ਆਪ ਹੋ ਹਰੇਕ ਵਿੱਚ ਚਾਹੇ ਉਹ ਕੀੜੀ ਹੈ ਕੀੜੀ ਵਿੱਚ ਵੀ ਬੈਠੇ ਹੋ ਕੀਟਾਣੂ ਵਿੱਚ ਵੀ ਰੋਗਾਣੂ ਵਿੱਚ ਵੀ ਜੀਵਾਣੂ ਵਿੱਚ ਵੀ ਸ਼ੁਕਰਾਣੂ ਵਿੱਚ ਵੀ ਚਾਹੇ ਉਹ ਹਾਥੀ ਉਹਦੇ ਵਿੱਚ ਵੀ ਤੁਸੀਂ ਬੈਠੇ ਹੋ ਚਾਹੇ ਉਹ ਘਰ ਸਾਡੇ ਇੱਟਾਂ ਦੇ ਨੇ ਚਾਹੇ ਉਹ ਦੇਵ ਲੋਕਾਂ ਦੇ ਘਰ ਨੇ ਚਾਹੇ ਉਹ ਕਿਸੇ ਦੇ ਘਰ ਨੇ ਉਹ ਹਰੇਕ ਥਾਂ ਤੇ ਬੈਠੇ ਕੋਈ ਥਾਂ ਤੁਹਾਡੇ ਤੋਂ ਖਾਲੀ ਹੈ ਹੀ ਨਹੀਂ ਸਾਰੇ ਥਾਵਾਂ ਦੇ ਵਿੱਚ ਆਪ ਹੀ ਆਪ ਹੋ ਇਉਂ ਜਾਣ ਕੇ ਆਖੋ ਜਦੋਂ ਆਪਾਂ ਵਾਹਿਗੁਰੂ ਕਹਿੰਦੇ ਹਾਂ ਤਾਂ ਇਹ ਜਾਣ ਕੇ ਆਖਣਾ ਇੰਨਾ ਕੁਛ ਜਾਣ ਕੇ ਵੀ ਸਾਰਿਆਂ ਘਰਾਂ ਵਿੱਚ ਤੂੰ ਆਪ ਹੈ ਵਿਆਪਕ ਤੂੰ ਆਪ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਹਰ ਜਗ੍ਹਾ ਦੇ ਉੱਤੇ ਹੀ ਆਪ ਹੈ। ਵਾਹਿਗੁਰੂ ਵਾਹਿਗੁਰੂ ਜਾਪ ਤੇਰਾ ਜੋਰ ਚਾਚਰੀ ਛੰਦ। ਮਹਾਰਾਜ ਤੇਰੇ ਜੋਰ ਨਾਲ ਹੀ ਕਹਿਣ ਲੱਗਿਆ, ਮੇਰੇ ਚ ਕੋਈ ਬਲ ਨਹੀਂ ਹੈ, ਮੈਂ ਚਾਚਰੀ ਛੰਦ ਤਾਂ ਉਚਾਰਦਾ ਹਾਂ ਪਰ ਤੇਰਾ ਜੋਰ। ਇਹ ਛੰਦ ਗੁਰੂ ਆਦਿ ਸ੍ਰੀ ਦਸਮ ਗ੍ਰੰਥ ਵਿੱਚ ਕਈ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਤੇਰਾ ਜੋਰ ਤੇਰੇ ਜੋਰ ਕਹਿਤਾ ਹਾਂ, ਫਿਰ ਇਸ ਤਰ੍ਹਾਂ ਇਹਨੂੰ ਵਧਾਈ ਜਾਂਦੇ ਨੇ, ਤੇਰਾ ਜੋਰ ਤੇਰੀ ਸ਼ਰਨ। ਫਿਰ ਪਾਰਸਨਾਥ ਦਾ ਜੀਵਨ ਜਦੋਂ ਲਿਖਿਆ ਮਹਾਰਾਜ ਨੇ 24 ਅਵਤਾਰਾਂ ਵਿੱਚ, ਤਾਂ ਉੱਥੇ ਜਾ ਕੇ ਲਿਖਦੇ ਨੇ ਤੇਰੇ ਜੋਰ ਹੋਂ ਗੂੰਗਾ ਕਹਿਤਾ ਹੋਂ ਤੇਰਾ ਸਦਕਾ ਤੇਰੀ ਸ਼ਰਨ ਛੰਦ। ਇੰਨਾ ਵੱਡਾ ਛੰਦ ਦਾ ਨਾਮ ਹੀ ਹੈ ਇਹ, ਇੱਥੇ ਤੇਰਾ ਜੋਰ ਹੈ ਵੀ ਤੇਰਾ ਜੋਰ ਦਾ ਸਦਕਾ ਮੈਂ ਚਾਚਰੀ ਛੰਦ, ਮੇਰੀ ਜ਼ੁਬਾਨ ਵਿੱਚ ਤੇਰਾ ਦਿੱਤਾ ਹੋਇਆ ਜ਼ੋਰ ਹੈ, ਮੇਰੀ ਕਲਮ ਵਿੱਚ ਤੇਰਾ ਦਿੱਤਾ ਹੋਇਆ ਜ਼ੋਰ ਹੈ, ਮੇਰੇ ਆਪਣੇ ਵਿੱਚ ਕੁਛ ਨਹੀਂ ਹੈ। ਜਲੇ ਹੈ ਹੇ ਵਾਹਿਗੁਰੂ, ਤੂੰ ਜਲ ਵਿੱਚ ਵੀ ਵਿਆਪਕ ਹੈ, ਸਾਰੇ ਜਲ ਜੰਤੂਆਂ ਵਿੱਚ ਵੀ ਤੂੰ ਹੈ, ਜਲ ਵਿੱਚ ਵੀ ਤੂੰ ਹੈ, ਜਲ ਦੀ ਤਰ੍ਹਾਂ ਜਿਹੜੇ ਸਤੋ ਗੁਣੀ ਪੁਰਸ਼ ਨੇ ਉਹਨਾਂ ਵਿੱਚ ਵੀ ਤੂੰ ਹੈ, ਪਾਣੀ ਦੀ ਤਰ੍ਹਾਂ ਜਿਹੜੇ ਨਿਮਾਣ ਨੂੰ ਚੱਲਦੇ ਨੇ ਉਹਨਾਂ ਵਿੱਚ ਵੀ ਤੂੰ ਹੈ। ਇੱਕੋ ਹੀ ਜਲ ਹੈ, ਜਲ ਦੇ ਬੜੇ ਭਾਵ ਨੇ। ਥਲੇ ਹੈ ਮਹਾਰਾਜ, ਥਲ ਵਿੱਚ ਵੀ ਤੂੰ ਹੈ, ਖੁਸ਼ਕ ਥਾਵਾਂ ਦੇ ਉੱਤੇ ਰੇਗਿਸਤਾਨ ਵਿੱਚ। ਫਿਰ ਜਿਹੜਾ ਥਲ ਖੁਸ਼ਕ ਬੰਦੇ ਨੇ ਜਿਹੜੇ ਉਹਨਾਂ ਵਿੱਚ ਵੀ ਤੂੰ ਹੈ। ਫਿਰ ਜਿਹੜੇ ਥਲ ਟਿੱਬੇ ਨੇ ਉੱਚੇ ਉੱਚੇ, ਉੱਚਿਆਂ ਟਿੱਬਿਆਂ ਨੂੰ ਕਹਿੰਦੇ ਹੰਕਾਰੀ ਬੰਦਾ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ। ਇਹ ਟੋਏ ਹੁੰਦੇ ਨੇ ਡੂੰਘੇ ਤੇ ਟਿੱਬੇ ਹੁੰਦੇ ਨੇ ਉੱਚੇ, ਉੱਚੇ ਬੰਦੇ ਹੰਕਾਰੀ, ਟੋਏ ਹੁੰਦੇ ਨੀਵੇਂ ਨੀਚ ਆਦਮੀ। ਕਹਿੰਦੇ ਜਿਹੜੇ ਟਿੱਬੇ ਨੇ ਇਹ ਵੀ, ਇਹ ਟਿੱਬੇ ਦਾ ਮਿੱਟੀ ਖਿੱਚ ਕੇ ਟੋਏ ਚ ਪਾ ਦੋ, ਪੱਧਰਾ ਹੋ ਗਿਆ ਮੈਦਾਨ ਤੇ ਆਪਾਂ ਹੰਕਾਰ ਤੋਂ ਰਹਿਤ ਹੋ ਗਏ। ਇਸ ਕਰਕੇ ਥਲੇ ਹੈ, ਥਲ ਵਿੱਚ ਮਾਰੂ ਥਲਾਂ ਵਿੱਚ, ਥਲਾਂ ਵਿੱਚ ਰਹਿਣ ਵਾਲਿਆਂ ਵਿੱਚ ਹਰੇਕ ਜਗ੍ਹਾ ਵਿਆਪਕ ਹੈ। ਇਹ ਸਾਡੇ ਸਰੀਰ ਵਿੱਚ ਵੀ ਹੈ ਸਾਰਾ ਕੁਛ, ਜਲ ਵੀ ਆਪਣੇ, ਡਾਕਟਰ ਨਹੀਂ ਕਹਿੰਦੇ ਪਾਣੀ ਮੁੱਕ ਗਿਆ ਤੇਰੇ ਸਰੀਰ ਚੋਂ, ਫਿਰ ਸਾਡੇ ਸਰੀਰ ਵਿੱਚ ਵੀ ਤਾਂ ਜਲ ਹੈ ਹੀ ਹੈ, ਜਲੇ ਹੈ, ਸਾਡੇ ਸਰੀਰ ਵਿੱਚ ਖੁਸ਼ਕੀ ਵੀ ਹੈਗੀ, ਥਲੇ ਹੈ। ਜਿੰਨੀਆਂ ਚੀਜ਼ਾਂ ਬਾਹਰ ਨੇ ਉਨੀਆਂ ਅੰਦਰ ਨੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਬ੍ਰਹਿਮੰਡ ਵਿੱਚ ਹੈ ਉਹੀ ਪਿੰਡ ਵਿੱਚ ਹੈ, ਸਰੀਰ ਵਿੱਚ ਹੈ। ਅਭੀਤ ਹੈ, ਅਭੀਤ ਹੁੰਦਾ, ਭੀਤ ਕਹਿੰਦੇ ਪਰਦੇ ਨੂੰ, ਪਰਦੇ ਤੋਂ ਰਹਿਤ ਹੈ। ਅਭੇ ਹੈ, ਭੈ ਤੋਂ ਰਹਿਤ ਹੈ, ਤੈਨੂੰ ਕਿਸੇ ਦਾ ਡਰ ਨਹੀਂ ਹੈ। ਤੇ ਇਸੇ ਪ੍ਰਕਾਰ ਭੀਤ ਕੰਧ ਨੂੰ ਵੀ ਕਹਿੰਦੇ ਨੇ, ਭੀਤ ਪਰਦੇ ਨੂੰ ਵੀ ਕਹਿੰਦੇ ਨੇ, ਭੀਤ ਡਰ ਨੂੰ ਵੀ ਕਹਿੰਦੇ ਨੇ। ਹੁਣ ਸਾਰੇ ਵਿਦਵਾਨਾਂ ਨੇ ਆਪੋ ਆਪਣੇ ਅਰਥ ਲਿਖੇ ਨੇ, ਹਰੇਕ ਦੇ ਆਪਣੇ ਅਰਥ ਨੇ, ਪਰ ਆਪਾਂ ਸਾਰੇ ਹੀ ਇਕੱਠੇ ਕਰ ਲੈਣੇ ਨੇ, ਸਾਰਿਆਂ ਦੇ ਅਰਥ ਇੱਕੋ ਹੀ ਥਾਂ ਤੇ ਇਕੱਠੇ ਕਰ ਲੈਣੇ ਵੀ, ਵਾਹਿਗੁਰੂ ਤੂੰ ਡਰ ਤੋਂ ਰਹਿਤ ਵੀ ਹੈ ਤੇ ਪਰਦੇ ਤੋਂ ਰਹਿਤ ਵੀ ਹੈ, ਅਭੇ ਹੈ ਭੈ ਤੋਂ ਰਹਿਤ ਵੀ ਹੈ। ਭੇ ਅਸਲ ਵਿੱਚ ਜੇ ਭੱਬੇ ਨੂੰ ਦਲਾਈਆਂ ਹੋਣ ਤਾਂ ਭੈ ਬਣਦਾ, ਅਭੈ ਭੈ ਤੋਂ ਰਹਿਤ। ਇਹ ਜਿਹੜਾ ਅਭੇ ਹੈ ਨਾ, ਇਹ ਪੂਰਾ ਅੱਖਰ ਇਹ ਤਾਂ ਬਣਦਾ ਜੇ ਇਹਦੇ ਅੱਗੇ ਜਈਆ ਲੱਗਿਆ ਹੋਵੇ, ਪਰ ਮਹਾਰਾਜ ਨੇ ਜਈਆ ਲਾਇਆ ਨਹੀਂ, ਮਹਾਰਾਜ ਨੇ ਆਪਣੇ ਹਿਸਾਬ ਨਾਲ ਇਸ ਨੂੰ ਲਿਖਿਆ। ਅਭੇਦ ਅਰਥ ਹੁੰਦਾ ਭੇਦ ਤੋਂ ਰਹਿਤ ਹੈ, ਤੇਰਾ ਕੋਈ ਭੇਦ ਨਹੀਂ ਹੈ, ਕਿਉਂਕਿ ਇੱਕ ਲਾ ਇਹ ਚੀਜ਼ ਦਰਸਾਉਂਦੀ ਹੈ ਕਿ ਭੇਦ ਤੋਂ ਰਹਿਤ ਹੈ ਤੂੰ। ਪ੍ਰਭੂ ਹੈ, ਪ੍ਰਭੂ ਮਾਲਕ ਵੱਡਾ ਕਿਰਪਾਲੂ, ਸਾਰਿਆਂ ਦਾ ਜੋ ਮਾਲਕ ਹੈ, ਪ੍ਰਤਾਪਵਾਨ ਕਹਿੰਦੇ ਜਿਹਨੂੰ ਪ੍ਰਭੂ ਨੂੰ ਪ੍ਰਤਾਪਵਾਨ ਹੈ, ਅਜੂ ਹੈ ਅਜਨਮ ਹੈ, ਅਜੂ ਜਨਮ ਤੋਂ ਰਹਿਤ, ਤੇਰਾ ਜਨਮ ਨਹੀਂ ਹੁੰਦਾ, ਆਦੇਸ਼ ਹੈ ਦੇਸ਼ਾਂ ਤੋਂ ਰਹਿਤ ਹੈ, ਤੇਰਾ ਕੋਈ ਦੇਸ਼ ਨਹੀਂ ਹੈ, ਅਭੇਸ਼ ਹੈ ਫਿਰ ਭੇਸਾਂ ਤੋਂ ਰਹਿਤ ਹੈ, ਤੁਹਾਡਾ ਕੋਈ ਭੇਸ ਨਹੀਂ ਹੈ, ਕੋਈ ਲਿਬਾਸ ਨਹੀਂ ਹੈ, ਭੁਜੰਗ ਪ੍ਰਿਆਤ ਛੰਦ, ਭੁਜੰਗ ਸੱਪ ਦੀ ਚਾਲ ਵਾਲਾ ਛੰਦ, ਉਨੀ ਚਾਲ ਹੀ ਹੈ, ਸੱਪ ਨੂੰ ਚੱਲਦੇ ਨੂੰ ਦੇਖੋ ਖੱਬਾ ਸੱਜਾ ਇੱਕੋ ਜੈਸਾ ਹੀ ਹੁੰਦਾ, ਉਹ ਜਿੰਨਾ ਖੱਬੇ ਨੂੰ ਜਾਂਦਾ ਇੱਕ ਪਾਸੇ ਉਨਾ ਹੀ ਦੂਸਰਾ ਗੇੜਾ ਉਹਦਾ ਸੱਜੇ ਖੱਬੇ ਸੱਜੇ ਖੱਬੇ ਇਸ ਤਰ੍ਹਾਂ ਕਰਦਾ ਜਾਂਦਾ। ਇੱਥੇ ਲਿਖਿਆ ਅਗਾਧੇ ਅਬਾਧੇ ਆਨੰਦੀ ਸਰੂਪੇ, ਇਸੇ ਤਰ੍ਹਾਂ ਹੀ ਉਹਨੂੰ ਬਣਾ ਦਿੱਤਾ। ਮੱਧ ਭਾਰ ਛੰਦ ਵੀ ਇਸ ਤਰ੍ਹਾਂ ਹੀ ਆਉਂਦਾ ਹੈ, ਉਹਦੇ ਵਿੱਚ ਵੀ ਮੱਧ ਭਾਰ ਜਿਹਦਾ ਭਾਰ ਮੱਧ ਵਿਚਕਾਰ ਹੋਵੇ, ਭਾਵ ਅੱਧੀਆਂ ਅੱਧੇ ਅੱਖਰ ਉਧਰ ਨੇ, ਗੁਣ ਗਨ ਉਦਾਰ ਇੰਨਾ ਹੀ ਭਾਰ ਉਹਦੇ ਚ ਹੈ ਤੇ ਮਹਿਮਾ ਅਪਾਰ ਇੰਨਾ ਹੀ ਭਾਰ ਇੱਧਰ ਹੈ। ਮਤਲਬ ਕਿ ਜਿਵੇਂ ਛੇ ਮਾਤਰਾ ਉਧਰ ਕਰਤੀਆਂ ਛੇ ਉੱਧਰ ਕਰ, ਜਾਂ ਚਾਰ ਉਧਰ ਚਾਰ ਉਧਰ। ਭੁਜੰਗ ਪ੍ਰਿਆਤ ਛੰਦ ਅਗਾਧੇ ਅਗਾਧ ਡੂੰਘਾ, ਜਿਵੇਂ ਸਮੁੰਦਰ ਹੈ, ਸਮੁੰਦਰ ਤਾਂ ਕੁਛ ਵੀ ਨਹੀਂ ਹੈ, ਤੁਸੀਂ ਤਾਂ ਇੰਨੇ ਡੂੰਘੇ ਤੁਹਾਡਾ ਤਾਂ ਪਤਾ ਹੀ ਨਹੀਂ ਲੱਗਦਾ, ਤੁਹਾਡਾ ਤਾਂ ਅੰਤ ਪਾਉਣ ਚੱਲੀਏ ਤੁਹਾਡੇ ਵਿੱਚ ਹੀ ਲੀਨ ਹੋ ਜਾਈਦਾ। ਅਬਾਧੇ ਬਾਦ ਬੰਧਨ, ਬੰਨੇ ਜਾਣਾ, ਤੁਸੀਂ ਬੰਧਨ ਤੋਂ ਰਹਿਤ ਹੋ, ਤੁਹਾਨੂੰ ਕੋਈ ਬੰਨ ਨਹੀਂ ਸਕਦਾ। ਭਗਤ ਜਨ ਬੰਨ ਲੈਂਦੇ ਨੇ ਪਰ ਹੋਰ ਕੋਈ ਨਹੀਂ ਬੰਨ ਸਕਦਾ। ਜੇ ਕੋਈ ਆਖੇ ਕਿ ਮੈਂ ਬੰਨ ਦਿਆਂਗਾ, ਕ੍ਰਿਸ਼ਨ ਜੀ ਦੀ ਮਾਤਾ ਨੇ ਕਈ ਵਾਰ ਉਹਨੂੰ ਰੱਸੀ ਨਾਲ ਬੰਨਤਾ, ਉਹ ਮੁੜ ਕੇ ਆ ਕੇ ਲੱਭਦੀ ਫਿਰਦੀ ਕਿੱਧਰ ਗਈ ਕ੍ਰਿਸ਼ਨ ਜੀ, ਰੱਸੀ ਉੱਥੇ ਪਈ। ਉਹ ਕਹਿੰਦੇ ਮੈਂ ਬੰਨਣ ਚ ਨਹੀਂ ਆਉਂਦਾ, ਹਾਂ ਬੰਨ ਸਕਦਾ ਕੋਈ? ਇਸ ਕਰਕੇ ਕੋਈ ਬੰਨ ਨਹੀਂ ਸਕਦਾ ਪਰਮੇਸ਼ਰ ਨੂੰ। ਪਰਮੇਸ਼ਰ ਨੂੰ ਬੰਨਣਾ ਬੜਾ ਔਖਾ ਹੈ, ਪਰ ਪਰਮੇਸ਼ਰ ਕਈ ਵਾਰ ਆਪ ਹੀ ਜਾਣ ਬੁੱਝ ਕੇ ਆ ਫਸਦਾ ਭਗਤਾਂ ਕੋਲੇ, ਉਦੋਂ ਬੰਨਿਆ ਜਾ। ਉਹ ਕਹਿੰਦਾ ਮੈਨੂੰ ਭਗਤ ਜਨ ਬੰਨ ਲੈਣ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਜਿਵੇਂ ਸੰਗਤ ਹੈ, ਆਪਾਂ ਸਾਰੇ ਸੰਗਤ ਚ ਬੈਠ, ਇੱਥੇ ਹੁਣ ਬੰਨ ਕੇ ਬਿਠਾਇਆ ਹੋਇਆ, ਇੱਥੋਂ ਨਹੀਂ ਹਿਲਦਾ ਜਦ ਤੱਕ ਹੁਕਮਨਾਮਾ ਨਹੀਂ ਹੋ ਜਾਂਦਾ, ਜਦ ਤੱਕ ਦੇਗ ਨਹੀਂ ਵਰ ਜਾਂਦੀ, ਜਦ ਤੱਕ ਸੰਗਤ ਨਹੀਂ ਚਲੀ ਜਾਂਦੀ, ਉਦੋਂ ਤੱਕ ਉਹਨੂੰ ਇੱਥੇ ਹਾਜ਼ਰ ਰਹਿਣਾ ਪੈਣਾ। ਉਹ ਕਹਿੰਦਾ ਮੈਂ ਬੰਨਿਆ ਹੋਇਆ ਸੰਗਤ ਦਾ। ਦੂਜੇ ਨੂੰ ਤਾਂ ਇਉਂ ਕਹਿੰਦਾ ਤੇਰਾ ਬੰਨਿਆ, ਤੇਰਾ ਨਹੀਂ ਬੰਨਿਆ ਹੋਇਆ। ਮੈਂ ਸੱਤਵੇਂ ਪਾਤਸ਼ਾਹ ਨੂੰ ਔਰੰਗਜ਼ੇਬ ਨੇ ਚਿੱਠੀ ਪਾ ਤੀ ਵੀ ਤੁਸੀਂ ਇੱਥੇ ਆਓ ਦਿੱਲੀ, ਮੈਂ ਕਿਉਂਕਿ ਏਡਾ ਵੱਡਾ ਰਾਜਾ, ਪਹਿਲਾਂ ਇੱਥੇ ਆ ਕੇ ਮੈਨੂੰ ਆਪਣੀਆਂ ਕਰਾਮਾਤਾਂ ਦਿਖਾਓ, ਸ਼ਕਤੀਆਂ ਦਿਖਾਓ, ਫਿਰ ਮੈਂ ਤੁਹਾਨੂੰ ਮੰਨਾਂਗਾ। ਮਹਾਰਾਜ ਨੇ ਚਿੱਠੀ ਚ ਲਿਖਿਆ ਮੈਂ ਕੋਈ ਤੇਰਾ ਦੇਣਾ, ਤੇਰੇ ਪੈਸੇ ਦੇਣੇ ਮੈਂ ਕੋਈ, ਜਿਹੜਾ ਮੈਂ ਤੇਰੇ ਕੋਲ ਦਿੱਲੀ ਚੱਲ ਕੇ ਆਵਾਂ? ਮਹਾਰਾਜ ਨੇ ਚੰਗਾ ਕੜਾਕੇਦਾਰ ਜਵਾਬ ਲਿਖਤਾ। ਫਿਰ ਇਸ ਕਰਕੇ ਮਹਾਰਾਜ ਕਹਿੰਦੇ ਮੈਂ ਕੋਈ ਤੁਹਾਡਾ ਬੰਨਿਆ ਹੋਇਆ ਕਿਸੇ ਦਾ, ਪਰ ਸੰਗਤ ਦੇ ਬੰਨੇ ਹੋਏ ਮਹਾਰਾਜ, ਆਪਣੇ ਪਿਆਰਿਆਂ ਦੇ ਬੰਨੇ, ਪਿਆਰੇ ਤੁਹਾਨੂੰ ਬੰਨ ਕੇ ਬਿਠਾ ਸਕਦੇ, ਹੋਰ ਤੁਸੀਂ ਕਿਸੇ ਦੇ ਵਸੀਕਾਰ ਹੁੰਦੇ ਹੀ ਨਹੀਂ ਹੋ। ਆਨੰਦੀ ਸਰੂਪੇ, ਤੁਹਾਡਾ ਸਰੂਪ ਬੜਾ ਆਨੰਦਮਈ ਹੈ। ਜਿਹੜਾ ਇੱਕ ਵਾਰੀ ਦੇਖਣ ਲੱਗ ਜੇ ਤੁਹਾਡੇ ਚਿਹਰੇ ਵੱਲ, ਮੁੜ ਕੇ ਉਹਨੂੰ ਕੁਛ ਯਾਦ ਹੀ ਨਹੀਂ ਰਹਿੰਦਾ। ਛਲੀ ਚੰਦਰਾਵਲ, ਚੰਦਰਾਵਲ ਗੋਪੀ ਨੂੰ ਕ੍ਰਿਸ਼ਨ ਜੀ ਨੇ ਛੱਡ ਲਿਆ ਸੀ, ਆਸਾ ਦੀ ਵਾਰ ਚ ਰੋਜ਼ ਪੜ੍ਹਦੇ ਹਾਂ ਆਪਾਂ, ਤੁਸੀਂ ਐਸਾ ਛੜਿਆ ਉਹਨੂੰ। ਉਹ ਸਾਰੀਆਂ ਗੋਪੀਆਂ ਨੂੰ ਤਰਕਾਂ ਕਰਦੀ ਸੀ, ਕਹਿੰਦੀ ਤੁਸੀਂ ਐਵੇਂ ਕ੍ਰਿਸ਼ਨ ਦੇ ਮਗਰ ਲੱਗੀਆਂ ਹੋਈਆਂ, ਉਹ ਚੰਗਾ ਨਹੀਂ ਹੈ, ਇਹ ਨਹੀਂ ਹੈ, ਉਹ ਕਰਦੀ ਨਹੀਂ। ਕ੍ਰਿਸ਼ਨ ਜੀ ਨੇ ਆਪਣੀ ਸ਼ਕਤੀ ਨਾਲ ਸਾਰੇ ਮਥੁਰਾ ਦੀ ਜਿਹੜੀ ਅੱਗ ਸੀ ਉਹ ਖਤਮ ਹੀ ਕਰ ਦਿੱਤੀ, ਹਰੇਕ ਘਰ ਚੋਂ ਅੱਗ ਬੁੱਝ ਗਈ, ਦੀਵੇ ਬੁੱਝ ਗਏ, ਕ੍ਰਿਸ਼ਨ ਜੀ ਦੇ ਘਰ ਦੀਵਾ ਜਗਦਾ। ਚੰਦਰਾਵਲ ਦੀ ਸੱਸ ਕਹਿਣ ਲੱਗੀ ਬਈ ਦੀਵਾ ਉਹਨਾਂ ਦੇ ਘਰ ਜਗਦਾ, ਤੂੰ ਉੱਥੋਂ ਲਿਆ ਜਾ ਕੇ ਆਪਣਾ ਦੀਵਾ ਜਗਾ ਕੇ, ਵੀ ਆਪਣੇ ਘਰ ਅੱਗ ਨਹੀਂ ਹੈ। ਜਿਉਂ ਅੱਗ ਲੈਣ ਗਈ, ਦੀਵੇ ਨਾਲ ਜਾ ਕੇ ਦੀਵਾ ਲਾ ਕੇ ਬਾਲਣਾ ਕੀਤਾ, ਕ੍ਰਿਸ਼ਨ ਜੀ ਇਕਦਮ ਸਾਹਮਣੇ ਆ ਗਏ। ਚੰਦਰਾਵਲ ਨੂੰ ਇਹ ਭੁੱਲ ਗਿਆ ਕਿ ਮੈਂ ਕੀ ਕਰਨ ਆਈ ਨੂੰ, ਇੰਨਾ ਸੋਹਣਾ ਸਰੂਪ ਹੈ ਤੇਰਾ, ਦੇਖ ਕੇ ਉਹ ਉਹਦੀ ਉਂਗਲ ਵੀ ਸੜ ਗਈ ਅੱਗ ਦੇ ਵਿੱਚ, ਪਰ ਉਹਨੂੰ ਇਹ ਨਹੀਂ ਪਤਾ ਲੱਗ ਮੇਰੀ ਉਂਗਲ ਸੜ ਗਈ। ਕਿ ਸੁੰਦਰ ਸਰੂਪ ਹੋ, ਤੁਹਾਡੇ ਤੇ ਅਵਤਾਰਾਂ ਦੇ ਹੀ ਸਰੂਪ ਇੰਨੇ ਸੋਹਣੇ, ਜਦ ਤੁਸੀਂ ਖਾਸ ਆਪ ਸਾਹਮਣੇ ਆਓਗੇ ਤਾਂ ਉੱਥੇ ਕਿਹੜਾ ਟਿਕੂਗਾ ਜਾ ਕੇ। ਮਤਲਬ ਕਿ ਅਵਤਾਰਾਂ ਦੇ ਹੀ ਸਰੂਪ ਇੰਨੇ ਸੁੰਦਰ ਬਣਾ ਤੇ ਤੁਸੀਂ, ਤੁਹਾਡੀਆਂ ਬਾਕੀ ਦੀਆਂ ਚੀਜ਼ਾਂ ਇੰਨੀਆਂ ਸੁੰਦਰ ਨੇ, ਤੁਹਾਡੀ ਕੁਦਰਤੀ ਇੰਨੀ ਸੁੰਦਰ ਹੈ, ਜਦ ਤੁਸੀਂ ਖੁਦ ਸਾਹਮਣੇ ਆਓਗੇ ਤਾਂ ਤੁਸੀਂ ਕੈਸੇ ਹੋਵੋਗੇ। ਆਨੰਦੀ ਸਰੂਪੇ, ਤੁਹਾਨੂੰ ਦੇਖ ਕੇ ਤਾਂ ਜੀਵ ਨੂੰ ਆਨੰਦ ਆ ਜਾਂਦਾ। ਨਮੋ ਸਰਬਮਾਨੇ ਨਮਸਕਾਰ, ਤੁਸੀਂ ਸਾਰਿਆਂ ਚ ਮਾਨਨੀਏ ਹੋ, ਮਾਣਨੀਕ ਹੋ, ਸਾਰਿਆਂ ਦੇ ਮਾਣ ਨੂੰ ਮਾਨਣ ਵਾਲੇ। ਜਦੋਂ ਕਿਸੇ ਬੰਦੇ ਦਾ ਆਪਾਂ ਆਏ ਦਾ ਮਾਣ ਸਤਿਕਾਰ ਕਰਦੇ ਹਾਂ, ਉਹਨੂੰ ਜਿਹੜੀ ਖੁਸ਼ੀ ਹੁੰਦੀ ਹੈ, ਉਹ ਖੁਸ਼ੀ ਨੂੰ ਤੁਸੀਂ ਉਸ ਬੰਦੇ ਦੇ ਵਿੱਚ ਬੈਠ ਕੇ ਮਾਣਦੇ ਹੋ। ਕੋਈ ਬਜ਼ੁਰਗ ਆਏ ਨੇ, ਗੋਡੀ ਹੱਥ ਲਾਇਆ, ਬਿਠਾਇਆ, ਸਤਿਕਾਰ ਨਾਲ ਬੁਲਾਇਆ, ਉਹਨੂੰ ਜਿਹੜੀ ਖੁਸ਼ੀ ਹੁੰਦੀ ਹੈ ਉਹ ਵੀ ਤੁਸੀਂ ਮਾਣਦੇ ਹੋ। ਸੋ ਇਸ ਕਰਕੇ ਯੁਧਿਸ਼ਠਰ ਨੇ ਕਿਹਾ ਸੀ ਪਾਂਡਵਾਂ ਨੂੰ, ਸਾਰਿਆਂ ਨੂੰ, ਕਹਿੰਦੇ ਦੇਖੋ ਬਈ ਕੋਈ ਵੀ ਆ ਜਾਏ, ਤੇ ਭਾਵੇਂ ਆਪਣੇ ਕੋਲ ਆਪਾਂ ਰਾਜੇ ਹਾਂ, ਭਾਵੇਂ ਆਪਣੇ ਕੋਲ ਗਰੀਬ ਤੋਂ ਗਰੀਬ ਆਦਮੀ ਵੀ ਆ ਜਾਵੇ, ਪਰ ਸਭ ਤੋਂ ਪਹਿਲਾਂ ਬੰਦੇ ਦਾ ਸਾਨੂੰ ਆਤਮ ਸਨਮਾਨ ਜ਼ਰੂਰ ਕਰਨਾ ਚਾਹੀਦਾ। ਕਿਹੜਾ ਸਨਮਾਨ? ਆਤਮ। ਵੀ ਹਰੇਕ ਬੰਦੇ ਦੇ ਅੰਦਰ ਇਹ ਤਾਂ ਦੇਖੋ ਨਾ, ਪਰਮਾਤਮਾ ਤਾਂ ਹੈ ਨਾ, ਠੀਕ ਹੈ, ਉਹਦੇ ਕੋਲ ਪੈਸਾ ਨਹੀਂ, ਗਰੀਬ ਹੈ, ਉਹਦੇ ਕੋਲ ਕੋਈ ਗੁਣ ਨਹੀਂ, ਉਹਦੇ ਕੋਲ ਕੁਛ ਨਹੀਂ, ਕੁਛ ਵੀ ਨਹੀਂ, ਪਰ ਜਿਹੜੀ ਵਾਹਿਗੁਰੂ ਦੀ ਜੋਤ ਆ ਉਹ ਤਾਂ ਉਹਦੇ ਅੰਦਰ ਹੈ ਨਾ। ਪਹਿਲਾਂ ਤਾਂ ਹਰੇਕ ਬੰਦੇ ਦਾ ਆਤਮ ਸਨਮਾਨ ਕਰਨਾ ਸਿੱਖੋ, ਕਿਉਂਕਿ ਹਰੇਕ ਬੰਦੇ ਦੇ ਅੰਦਰ ਉਹ ਆਪ ਬੈਠਾ ਹੈ। ਤੁਸੀਂ ਬੰਦੇ ਨੂੰ ਬੰਦਾ ਦੇਖ ਕੇ ਨਹੀਂ, ਤੁਸੀਂ ਤਾਂ ਪਰਮਾਤਮਾ ਆਇਆ। ਵੈਸੇ ਆਮ ਲੋਕ ਇਹੀਆਂ ਜਿਹੀਆਂ ਗੱਲਾਂ ਬਣਾ ਲੈਂਦੇ ਸਰ, ਜਿਵੇਂ ਦਿੱਲੀ ਦੁਕਾਨ ਤੇ ਕੋਈ ਭਾਣ ਲੈਣ ਆ ਗਿਆ, ਕਹਿੰਦਾ ਗਾਹਕ ਆਇਆ, ਭਗਵਾਨ ਆਇਆ, ਭਾਵੇਂ ਲੈਣ ਰੁਪਈਏ ਦੀ ਭਾਣ ਆਇਆ, ਇਹ ਦੁਕਾਨਦਾਰਾਂ ਦੇ ਟੁੱਟ ਕੇ ਵੀ ਗਾਹਕ ਆਇਆ, ਭਗਵਾਨ ਆਇਆ। ਬਾਕੀ ਗੱਲ ਤਾਂ ਠੀਕ ਹੈ, ਗਾਹਕ ਦੇ ਵਿੱਚ ਤਾਂ ਭਗਵਾਨ ਹੈ, ਪਰ ਜੇ ਆਪਣਾ ਗਾਹਕ ਨਾ ਹੋਵੇ, ਸੜਕ ਤੇ ਡਿੱਗਿਆ ਪਿਆ ਹੋਵੇ ਸਾਹਮਣੇ ਦੁਕਾਨ ਦੇ, ਉਹਨੂੰ ਨਹੀਂ ਚੱਕਦਾ, ਕਹਿੰਦਾ ਇਹ ਭਗਵਾਨ ਨਹੀਂ ਹੈ। ਪਰ ਜੇ ਉਹ ਇਹ ਕਹਿ ਦੇ ਮੈਂ ਤਾਂ ਤੇਰੇ ਕੋਲ ਹੀ ਸੌਦਾ ਲੈਣ ਆਇਆ ਸੀ, ਫਿਰ ਭਗਵਾਨ ਹੋ ਗਿਆ। ਪਰ ਇਹ ਤਾਂ ਦਵੈਸ਼ ਹੋ ਗਈ ਫਿਰ ਸਾਡੇ ਮਨ ਚ। ਮਹਾਰਾਜ ਕਹਿੰਦੇ ਦੇਖੋ ਬਈ ਸਾਰਿਆਂ ਦਾ ਮਾਣ ਸਤਿਕਾਰ ਕਰੋ। ਇਹ ਗੱਲ ਮਹਾਤਮਾ ਚ ਦੇਖਣ ਨੂੰ ਮਿਲਦੀ ਹੈ, ਕਿਆ ਪਸ਼ੂ, ਕਿਆ ਪੰਛੀ, ਕਿਆ ਦਰਖਤ, ਉਹ ਹਰੇਕ ਦਾ ਹੀ ਮਾਣ ਕਰਦੇ ਨੇ। ਕਹਿੰਦੇ ਹਰੇਕ ਵਿੱਚ ਹੀ ਤੂੰ ਬੈਠਾ, ਇਸ ਕਰਕੇ ਸਭਨਾਂ ਦਾ ਮਾਣ ਸਤਿਕਾਰ, ਕਿਉਂਕਿ ਆਤਮਾ ਜੈਸੀ ਸਾਡੇ ਅੰਦਰ ਹੈ ਵੈਸੀ ਪੰਛੀਆਂ ਵਿੱਚ ਵੀ ਹੈ। ਪੰਛੀਆਂ ਨੂੰ ਵੀ ਭੁੱਖ ਲੱਗਦੀ ਹੈ, ਪਿਆਸ ਲੱਗਦੀ। ਪਹਿਲਾਂ ਲੋਕ ਆਮ ਤੌਰ ਤੇ ਪਹਿਲਾਂ ਹੀ ਰਿਵਾਜ ਹੁੰਦਾ ਸੀ, ਹੁਣ ਪਤਾ ਨਹੀਂ ਹੈ ਕਿ ਨਹੀਂ ਹੈ, ਵੀ ਆਪਣੇ ਪਰਿਵਾਰ ਦੀਆਂ ਰੋਟੀਆਂ ਤੋਂ ਦੋ ਰੋਟੀਆਂ ਵੱਧ ਲਾਉਣੀਆਂ, ਜਾਂ ਤਿੰਨ ਜਾਂ ਚਾਰ ਗੁਰਦੁਆਰੇ ਰੋਟੀ ਭੇਜਣੀ, ਇੱਕ ਦੋ ਭਾਈ ਜੀ ਰੋਟੀਆਂ ਪਾ ਤੀਆਂ ਡਾਲੀ ਵਾਲੇ ਨੂੰ, ਇੱਕ ਰੋਟੀ ਕਿਸੇ ਜਾਨਵਰ ਨੂੰ ਪਾ ਤੀ, ਇੱਕ ਰੋਟੀ ਚਿੜੀਆਂ ਆਦਿਕ ਨੂੰ ਪਾ ਤੀ, ਜਾਂ ਕੀੜੀਆਂ ਨੂੰ ਪਾ ਤੀ। ਇੱਥੇ ਆਤਮ ਸਨਮਾਨ ਦੀ ਗੱਲ ਹੁਣ ਚੱਲਦੀ ਹੈ। ਇੱਥੇ ਕੋਈ ਇਹ ਮਤ ਨਹੀਂ ਆਉਣਾ ਵੀ ਇਹ ਫਲਾਨਾ ਮਤ ਹੈ, ਇਹ ਤਾਂ ਫਲਾਨੀ ਗੱਲ ਨਹੀਂ। ਜਦ ਤੁਸੀਂ ਖੁਦ ਇਸ ਸਟੇਜ ਤੇ ਆਓਗੇ ਅਵਸਥਾ ਚ, ਤਾਂ ਤੁਸੀਂ ਆਖੋਗੇ ਵੀ ਗੱਲ ਬਿਲਕੁਲ ਸਹੀ ਹੈ। ਪਹਿਲਾਂ ਲੋਕ ਜਾਨਵਰਾਂ ਪੰਛੀਆਂ ਦਾ ਬੜਾ ਧਿਆਨ ਰੱਖਦੇ ਸੀ, ਦਰਖਤਾਂ ਦਾ ਧਿਆਨ ਰੱਖਦੇ ਸੀ। ਅੱਜ ਦੇ ਸਮੇਂ ਚ ਨਾ ਤਾਂ ਕੋਈ ਦਰਖਤਾਂ ਦਾ ਧਿਆਨ ਰੱਖਦਾ, ਨਾ ਪਸ਼ੂਆਂ ਦਾ, ਨਾ ਪੰਛੀਆਂ ਦਾ। ਦੇਖੋ ਕੀੜੀਆਂ ਦੇ ਭੌਣ ਦੇ ਉੱਤੇ ਲੱਖਾਂ ਕੀੜੀਆਂ ਹੁੰਦੀਆਂ ਨੇ, ਆਪਾਂ ਇੱਕ ਲੱਖ ਬੰਦੇ ਨੂੰ ਰੋਟੀ ਖਵਾਉਣੀ ਔਖੀ ਹੈ, ਪਰ ਇੱਕ ਪਾਈਆ ਆਟਾ ਲੈ ਕੇ ਕੀੜੀਆਂ ਦੇ ਭੌਣ ਦੇ ਕੋਲ ਰੱਖ ਦਿਓ, ਇੱਕ ਲੱਖ ਕੀੜੀ ਜੇ ਉਹ ਆਟਾ ਖਾ ਗਈ, ਇੱਕ ਲੱਖ ਆਤਮਾ ਤ੍ਰਿਪਤ ਹੋ ਜਾਂਦੀ ਹੈ। ਗੱਲ ਤੇ ਆਤਮਾ ਨੂੰ ਤ੍ਰਿਪਤ ਕਰਨ ਦੀ ਹੈ, ਪਰ ਇਸ ਗੱਲ ਨੂੰ ਕੋਈ ਸੋਚਦਾ ਨਹੀਂ। ਲੋਕ ਇਹ ਕਹਿੰਦੇ ਇਹ ਤਾਂ ਹਿੰਦੂ ਮਤ ਆ ਗਿਆ, ਦੇ ਤੋ ਗਾਂ ਨੂੰ ਰੋਟੀ ਨਹੀਂ ਪਾਉਣੀ, ਇਉਂ ਤਾਂ ਫਿਰ ਆਪਾਂ ਸਭ ਨੂੰ ਭੁੱਖੇ ਮਾਰ ਦਿਆਂਗੇ। ਨਹੀਂ, ਉਹਦੇ ਚ ਕੋਈ ਮਤ ਨਹੀਂ ਆਉਂਦਾ, ਉਹਦੇ ਚ ਆਉਂਦੀ ਇਨਸਾਨੀਅਤ, ਉਹ ਚ ਆਉਂਦਾ ਆਤਮ ਸਨਮਾਨ। ਹਰੇਕ ਦਾ ਜੀ ਕਰਦਾ ਪਾਣੀ ਪੀਣ ਨੂੰ, ਹਰੇਕ ਦਾ ਜੀ ਕਰਦਾ ਰੋਟੀ ਖਾਣ ਨੂੰ, ਜਿੰਨਾ ਆਪਣਾ ਕਰਦਾ ਉਹਨਾਂ ਦੂਜੇ ਦਾ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਲੰਗਰ ਸਾਰਿਆਂ ਨੂੰ ਛਕਾ ਕੇ ਜਿੰਨੀਆਂ ਰੋਟੀਆਂ ਬਚ ਗਈਆਂ ਉਹ ਜਾਨਵਰਾਂ ਨੂੰ ਪਾ ਕੇ, ਫਿਰ ਜਿੰਨੀਆਂ ਬਚ ਗਈਆਂ ਉਹ ਭਾਈ ਬੱਲੂ ਨੂੰ ਕਹਿਣਾ, ਭਾਈ ਬੱਲੂ ਰਾਤ ਨੂੰ ਜਾਂ ਟੋਕਰਾ ਹੁਣ ਨਾ ਭਰ ਕੇ ਰੋਟੀਆਂ ਜਿੰਨੀਆਂ ਬਚੀਆਂ ਸਾਰੀਆਂ ਦਰਿਆ 'ਚ ਪਾ ਕੇ ਇਹ ਮੱਛੀਆਂ ਖਾ ਲੈਣਗੀਆਂ। ਕਿਉਂਕਿ ਤ੍ਰਿਲੋਕੀ ਨਾਥ ਨੇ 84 ਲੱਖ ਜੂਨ ਦੇ ਮਾਲਕ ਨੇ, ਉਹਨਾਂ ਨੂੰ ਤਾਂ ਫਿਕਰ ਹੈ ਪਰ ਸਾਨੂੰ ਫਿਕਰ ਨਹੀਂ। ਤਾਂ ਮਹਾਰਾਜ ਕਹਿੰਦੇ ਜੇ ਤੁਸੀਂ ਆਪਣਾ ਕੁਛ ਭਲਾ ਚਾਹੁੰਦੇ ਹੋ ਤਾਂ ਆਪਣੇ ਹੱਥੋਂ ਕੁਛ ਦਿਆ ਵੀ ਕਰੋ, ਦੂਜਿਆਂ ਨੂੰ ਵੀ ਦਿਆ ਕਰੋ, ਪਸ਼ੂਆਂ ਨੂੰ ਵੀ ਦਿਓ, ਪੰਛੀਆਂ ਨੂੰ ਦਿਓ, ਬੰਦਿਆਂ ਨੂੰ ਵੀ ਦਿਓ, ਹਰੇਕ ਦਾ ਭਲਾ ਜਾਣੋ, ਆਤਮ ਸਨਮਾਨ ਕਰੋ। ਸਮਸਤੀ ਨਿਧਾਨੇ, ਸਮਸਤੀ ਸਾਰੇ ਨਿਧਾਨੇ ਖਜ਼ਾਨੇ, ਨਿਧਾਨ ਦਾ ਮਤਲਬ ਖਜ਼ਾਨਾ, ਸਾਰੇ ਖਜ਼ਾਨੇ ਰੂਪ ਤੁਸੀਂ ਹੋ, ਸਾਰੇ ਖਜ਼ਾਨੇ ਤੁਹਾਡੇ ਹੀ ਨੇ। ਨਮਸਤਵੰ ਨਿਰਨਾਥੇ, ਇਹ 6 ਵਾਰੀ ਆਉਣਾ ਨਮਸਤਵੰ, 2 ਵਾਰੀ ਪਹਿਲਾਂ ਸ਼ੁਰੂ 'ਚ ਆਇਆ ਸੀ, ਹੁਣ 6 ਵਾਰੀ ਇੱਥੇ ਨਮਸਤਵੰ। ਕੋਈ ਔਖਾ ਨਹੀਂ ਹੈ, ਨੰਨਾ ਮੰਮਾ ਸੱਸਾ ਨਮਸ ਤੱਤੇ ਔਂਕੜ ਐੜੇ ਤੇ ਟਿੱਪੀ ਲਾ ਗਈ ਨਮਸਤਵੰ। ਇਉਂ ਕਿੰਨੀ ਵਾਰੀ ਬੋਲੋ, ਇਉਂ ਫਿਰ ਹੌਲੀ ਹੌਲੀ ਪੱਕ ਜਾਂਦਾ। ਨਮਸਤਵੰ ਨਿਰਨਾਥੇ, ਨਿਰਨਾਥ ਨਾਥ ਕਹੀਏ ਮਾਲਕ ਨੂੰ, ਨਿਰ ਨਹੀਂ। ਨਮਸਕਾਰ ਹੈ ਤੁਹਾਨੂੰ, ਤੁਹਾਡਾ ਕੋਈ ਨਾਥ ਨਹੀਂ, ਕੋਈ ਮਾਲਕ ਨਹੀਂ, ਤੁਸੀਂ ਹੀ ਮਾਲਕ ਹੋ ਸਭ ਦੇ, ਪਰ ਤੁਹਾਡਾ ਕੋਈ ਮਾਲਕ ਨਹੀਂ। ਕਦੇ ਕਦੇ ਬੈਠ ਕੇ ਸੋਚੀਦਾ ਵੀ ਰੱਬ ਤੋਂ ਪਹਿਲਾਂ ਵੀ ਕਿਉਂ ਹੋਵੇਗਾ, ਇਹ ਕਦੋਂ ਕਦਾ ਹੈ? ਇਸੇ ਗੱਲ ਦਾ ਤਾਂ ਭੇਤ ਹੀ ਨਹੀਂ ਅੱਜ ਤੱਕ ਆ ਵੀ ਇਹ ਹੈ ਕਦੋਂ ਕਦਾ ਤੇ ਇਹਦਾ ਮਾਲਕ ਕੌਣ ਹੈ। ਸਿੱਧ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ, ਮਹਾਰਾਜ ਜਿਵੇਂ ਰਾਜੇ ਨੂੰ ਰਾਜਾ ਥਾਪਦਾ ਜਾਂ ਪਿਓ ਹੁੰਦਾ, ਫਿਰ ਪੁੱਤਰ ਹੈ, ਫਿਰ ਉਹਦਾ ਪੁੱਤਰ ਹੈ, ਰੱਬ ਵੀ ਤਾਂ ਇਸ ਤਰ੍ਹਾਂ ਹੀ ਹੋਵੇਗਾ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇਸ ਕਰਕੇ ਉਹ ਨਿਰਨਾਥੇ ਮਾਲਕ ਤੋਂ ਰਹਿ ਤੈਨੂੰ ਨਮਸਕਾਰ ਹੈ। ਨਮਸਤਵੰ ਪਰਮਾਥੇ, ਪਰਮਾਥੇ ਚੰਗੀ ਤਰ੍ਹਾਂ ਮਸਲ ਕੇ ਰੱਖ ਦਿੰਦਾ ਦੁਸ਼ਮਣ ਨੂੰ, ਪਰਮਾਥੇ ਚੰਗੀ ਤਰ੍ਹਾਂ।
ਆਪਾਂ ਗੱਲ ਨੂੰ ਮੱਥਦੇ ਹਾਂ, ਸਹਿਜ ਬਿਲੋਭ ਹੋ ਜੈਸੇ ਤੱਤ ਨਾ ਜਾਈ, ਚੰਗੀ ਤਰ੍ਹਾਂ ਮੱਥਣਾ, ਰਿੜਕਣਾ, ਵਿਚਾਰ ਕਰਨਾ। ਤੁਸੀਂ ਧੰਨ ਹੋ, ਤੁਸੀਂ ਸ੍ਰੇਸ਼ਟ ਵਿਚਾਰ ਵਾਲੇ ਹੀ ਹੋ। ਵਿਚਾਰ ਨੂੰ ਰਿੜਕ ਰਿੜਕ ਕੇ, ਰਿੜਕ ਰਿੜਕ ਕੇ ਉਹਦੇ ਮੱਖਣ ਨਿਕਲ ਆਉਂਦਾ। ਇਸੇ ਪ੍ਰਕਾਰ ਦੁਸ਼ਟਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਲ ਕੇ ਸੁੱਟਣ ਵਾਲੇ ਹੋ। ਨਮਸਤਵੰ ਅਗੰਜੇ, ਨਮਸਕਾਰ ਹੈ ਤੁਹਾਨੂੰ, ਤੁਸੀਂ ਅਗੰਜ ਗੰਜਣ ਤੋਂ ਰਹਿਤ ਹੋ, ਕੱਟਣ ਤੋਂ ਰਹਿਤ ਹੋ। ਨਮਸਤਵੰ ਅਭੰਜੇ, ਭੰਜਣ ਤੋਂ ਰਹਿਤ, ਟੁੱਟਣ ਤੋਂ ਰਹਿਤ ਹੋ। ਕਈ ਭਾਵਨੇ ਦੇ ਭੰਜਣ, ਟੁੱਟਣਾ, ਝੁਕਣਾ, ਗੱਲ ਇੱਕੋ ਹੀ, ਥੋੜੀ ਥੋੜੀ ਫਰਕ, ਥੋੜਾ ਥੋੜਾ ਜਿਹਾ ਹੁੰਦਾ ਹੈ। ਜਿਵੇਂ ਵੀ ਟੁੱਟ ਗਿਆ ਫਲਾਨਾ ਬੰਦਾ, ਤਾਂ ਟੁੱਟ ਕੇ ਡਿੱਗ ਪਿਆ, ਉਹ ਨਹੀਂ ਮੰਜੇ ਤੋਂ ਉੱਠਿਆ, ਹੁਣ ਕਰਜ਼ੇ ਨੇ ਮਾਰ ਲਿਆ ਉਹਨੂੰ। ਕਰਜ਼ਾਈ ਬੰਦਾ ਝੁਕਦਾ ਹੀ ਹੈ, ਫਿਰ ਜਾਂ ਝੁਕ ਜਾਣਾ ਅਭੰਜੇ। ਪਰ ਤੁਸੀਂ ਤਾਂ ਨਾ ਟੁੱਟਦੇ ਹੋ, ਨਾ ਭੱਜਦੇ ਹੋ, ਨਾ ਕਿਤੇ ਦੌੜਦੇ ਹੋ, ਨਾ ਭੱਜਣਾ। ਜਿਵੇਂ ਭੱਜ ਗਿਆ ਫਲਾਨਾ ਬੰਦਾ, ਦੌੜ ਗਿਆ, ਤੁਸੀਂ ਦੌੜਦੇ ਨਹੀਂ, ਤੁਸੀਂ ਤਾਂ ਉੱਥੇ ਖੜ੍ਹ ਰਹਿੰਦੇ ਹੋ। ਨਮਸਤਵੰ ਅਕਾਲੇ, ਨਮਸਕਾਰ ਹੈ ਤੁਹਾਨੂੰ, ਤੁਸੀਂ ਕਾਲ ਤੋਂ ਰਹਿਤ ਹੋ। ਸਾਨੂੰ ਵੀ ਕਾਲ ਤੋਂ ਰਹਿਤ ਕਰ ਲਓ। ਮਹਾਰਾਜ ਕਹਿੰਦੇ ਮੈਂ ਇਸੇ ਕਰਕੇ ਤੁਹਾਨੂੰ ਸੰਗਤ 'ਚ ਬੁਲਾਇਆ, ਮੈਂ ਤੁਹਾਨੂੰ ਕਾਲ ਤੋਂ ਰਹਿਤ ਕਰ ਦੇਣਾ, ਮੌਤ ਤੋਂ ਰਹਿਤ। ਮਹਾਰਾਜ 10ਵੇਂ ਪਾਤਸ਼ਾਹ ਬਲੂਵਾਲ ਪਿੰਡ ਤੁਰੇ ਜਾਣ, ਭਾਈ ਦਾਨ ਸਿੰਘ ਦਾ ਪਿੰਡ ਆ ਬਲੂਵਾਲ ਮਾਲ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਕਬਰ ਦੇ ਵਿੱਚ ਸਾਹਮਣੇ ਕੌਣ ਪਿਆ ਲੇਟਿਆ? ਇਹ ਜਿਉਂਦਾ ਹੀ ਬੰਦਾ ਲੱਗਦਾ ਕਬਰ 'ਚ ਪਿਆ, ਕੋਈ ਪੱਕੀ ਕਬਰ ਬਣਾ ਕੇ ਉਹ 'ਚ ਬੰਦਾ ਲਿਟਿਆ। ਭਾਈ ਦਾਨਸ਼ਾਹ ਬੰਦੇ ਨੂੰ ਬੁਲਾ ਪਈ, ਲਿਟਿਆ ਹੋਇਆ ਕਬਰ ਦੇ ਵਿੱਚ ਲਿਆ, ਬਾਹਰ ਕੱਢ ਕੇ ਇਹਨੂੰ ਬਾਹਰ ਕੱਢਿਆ, ਮੁਸਲਮਾਨ ਨਿਕਲਿਆ। ਮਹਾਰਾਜ ਕਹਿੰਦੇ ਤੂੰ ਬਈ ਕਬਰ 'ਚ ਪਿਆ ਜਿਉਂਦਾ ਹੀ? ਕਹਿੰਦਾ ਮਹਾਰਾਜ ਮਰ ਤਾਂ ਜਾਣਾ ਹੀ ਹੈ, ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ, ਇਸ ਕਰਕੇ ਮਹਾਰਾਜ ਮੈਂ ਨਾ, ਮੈਂ ਕਿਹਾ ਮਰ ਕੇ ਵੀ ਤਾਂ ਕਬਰ 'ਚ ਹੀ ਆਉਣਾ, ਮੈਂ ਪਹਿਲਾਂ ਹੀ ਕਬਰ ਬਣਾ ਕੇ ਲੰਮਾ ਪੈ ਗਿਆ। ਮਹਾਰਾਜ ਕਹਿੰਦੇ ਇੰਨਾ ਡਰ ਮੌਤ ਦਾ ਤੈਨੂੰ? ਕਹਿੰਦੇ ਜੇ ਮੌਤ ਤੇਰੇ ਤੋਂ ਡਰਨ ਲੱਗ ਜਾਵੇ ਫਿਰ ਠੀਕ ਹੈ। ਕਹਿੰਦੇ ਮਹਾਰਾਜ ਇਹ ਕਿੱਦਾਂ ਹੋ ਸਕਦਾ? ਮਹਾਰਾਜ ਕਹਿੰਦੇ ਹੋ ਸਕਦਾ। ਦਮਦਮਾ ਸਾਹਿਬ ਨਾਲ ਲੈ ਗਏ, ਜਾ ਕੇ ਖੰਡੇ ਬੱਟ ਦਾ ਅੰਮ੍ਰਿਤ ਛਕਾਇਆ। ਕੀ ਨਾਮ ਹੈ? ਕਹਿੰਦੇ ਅਜਮੇਰ ਸ਼ਾਹ ਹੈ। महाराज कहने तेरा नाम अजमेर सिंह रख दे। अजमेर सिंह नाम रखिया, अमर छकाया। सतगुरु कहने हुण कोई डर लग्या मौत तो? कहने महाराज हुण तां मौत मैथों डरदी, क्योंकि सतगुरु महाराज मौत तो रहत ने ते अपने सिख नूं मौत तो रहत करदे ने। धन धन बाबा दीप सिंह जी मौत तो रहत, भाई मनी सिंह जी मौत तो रहत, भाई मती दास मौत तो रहत, वह मौत तो रहत कर दिते हैं महाराज ने। जिहड़े अकाल नाल जुड़दे ने वह अकाल का रूप हो जाते हैं। नमस्तुअं अपाले, पालन तो रहत हो तुसी, तुहानू कोई नहीं पालदा, पर आ मतलब हुंदा विशेष करके पाले पालना तुसी सारयां दी करी जांदे हो, पर तुहाडी कोई पालना नहीं करदा। नमो सर्ब देसे नमस्कार है, तुसी सारयां देशां विच हो। नमो सर्ब भेसे नमस्कार है, तुहानू सारे भेस तुहाडे ही ने, सारयां भेसां विच भी हो, सारयां देशां विच भी हो। नाले कहने देश तो रहत हो, भेस तो रहत हो। कहते हां मैं आप नहीं भेस धारण करता, पर जेड़ा कोई बंदा भेस धारण करता उहदे विच तां मैं ही हुंदा ना, विच मैं सारयां दा ही हां, पर हां मैं निर्लेप। नमो राज राजे, राजयां दे राजे रूप तैनू नमस्कार है। राज नाम प्रकाश दा है, प्रकाश नूं प्रगट करन वाले भाव गुप्त भेद नूं भी तुसीं प्रगट कर दिंदे हो। इस करके ये एक ही अर्थ नहीं कि राज राजे राजयां दे राजे, राज मतलब भेद प्रकाश। किसी गल का राज जिहड़ा डूंगे तो डूंगा उहनू तुसी प्रगट कर देंदे हो सारी दुनिया दे विच। कूड़ निखुट्टे नानका ओड़क सच रही, सामने लिया देंदे हो गल की असली। नमो साज साजे, साज हुंदा शिंगार करना, सारयां नालों वड्डे शिंगारबाज तुसी। जिन्नी तुसी सजाउंदे हो कुदरत नूं, जिन्ना तुसी कुदरत राही संसार नूं सजाया है, इन्ना नहीं कोई सजा सकदा। तितलियां कैसियां, चिड़ियां कैसियां रंगदार बनातियां तुसी, दरख्त फुल कैसे बनाते, तुहाडी लीला दा कोई अंत नहीं। नमो साज साजे, ये साजन हारे तू सारयां नालों वड्डा साजन हार है। साज बजाउणा, साजां विच्चों साज बजाउण वाले भी तुसी, जदों अनहद शब्द वजदा तो तेरा सारयां नालों वड्डा साज है। नमो शाह शाहे, सारे शाहां दे शाह तुसी आप, बाकी सारे तुहाडे तो लैंदे ने फिर वंडदे ने अगे। वो अपने आप नूं कही जांदे ने मैं शाह हां, पर तुसी उहनां नूं देण वाले हो। नमो माह, माहे माह चंद्रमा नूं कहिंदे ने, माही ये अक्षर पंजाबी दा, माही मतलब सोहना, माह चंद्रमा, चंद्रमा होण करके सोहना, सोहणियां विच्चों सोहणियां तू सारयां नालों सोहना है। नमो माह माहे, हे वाहिगुरु तू सारयां तो सोहना है, तेरे नालों सोहना कोई नहीं। नमो गीत गीते, गीत रूप भी तू है ते गीत गाउण वाला भी तू है। गीत नूं भी नमस्कार ते तैनूं भाव जस दी गल कीती है, तेरा जस करन वाला, फिर जस दे विच जस रूप होके तू आप बैठा है। नमो प्रीत प्रीते, सारिया प्रीतवाना विचों तू प्रीतवान वड्डा है, तेरी प्रीति सब तो वड्डी है। ठीक है असी प्रीति करते हैं, भगतों ने प्रीति की है, पर तेरी प्रीति वर्गी किसी की प्रीति भी नहीं है। प्रीत विच प्रीत रूप होके भी तू बैठता है। नमो रोख रोखे, और रोख हुंदा रोह विच आउणा, गुस्से विच आउणा, क्रोध विच आउणा। जद तू रोख विच आउणा